ਵਾਹਿਗੁਰੂ ਵਾਹਿਗੁਰੂ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੀ ਸਾਲ ਸਰਾਏ ਜਦੋਂ ਮਹਾਰਾਜ ਜੀ ਹੋਰਾਂ ਪਾਸ ਆਉਂਦਾ ਹੈ ਅਤੇ ਉਹ ਕਿਸੇ ਸੰਤਾਂ ਦੇ ਦਰਸ਼ਨਾਂ ਲਈ ਨਹੀਂ ਆਉਂਦਾ, ਉਹ ਆਉਂਦਾ ਹੈ ਕਿ ਕਿਸੇ ਬਹੁਤ ਵੱਡੇ ਸ਼ਾਹ ਕੋਲ ਇਹੋ ਜਿਹਾ ਅਨਮੋਲ ਹੀਰਾ ਹੈ ਅਤੇ ਉਸ ਹੀਰਿਆਂ ਦੇ ਵਪਾਰੀ ਦੇ ਦਰਸ਼ਨ ਕਰਨ ਆਉਂਦਾ ਹੈ। ਉਸਨੂੰ ਕੋਈ ਪਤਾ ਨਹੀਂ ਹੈ ਕਿ ਉਹ ਸੰਤ ਹਨ, ਮਹਾਰਾਜ ਜੀ ਕੌਣ ਹਨ। ਸਾਲਸਰਾਏ ਦੁਨਿਆਵੀ ਬਿਰਤੀ ਵਾਲਾ ਪ੍ਰਾਣੀ ਹੈ, ਮਾਇਆ ਦਾ ਵਪਾਰੀ ਹੈ, ਮਾਇਆ ਦਾ ਵਣਜਾਰਾ ਹੈ ਅਤੇ ਸਾਰੀ ਉਮਰ ਉਸਨੇ ਅਨੇਕਾਂ ਲਾਲ ਜਵਾਹਰ ਹੀਰੇ ਮੋਤੀ ਦੇਖੇ, ਪਰ ਇਹੋ ਜਿਹਾ ਲਾਲ ਕਦੀ ਨਹੀਂ ਦੇਖਿਆ ਸੀ ਅਤੇ ਉਹ ਲਾਲਾਂ ਦਾ ਪਰਖਣ ਹਾਰ ਸੀ ਅਤੇ ਇਸ ਲਾਲ ਨੇ ਉਸਨੂੰ ਇਸ ਤਰ੍ਹਾਂ ਮੋਹਿਆ ਕਿ ਉਸਦਾ ਦਿਲ ਕੀਤਾ ਕਿ ਇਸ ਦੇ ਮਾਲਕ ਦੇ ਦਰਸ਼ਨ ਕੀਤੇ ਜਾਣ। ਸੋ ਜਦੋਂ ਆਉਂਦਾ ਹੈ, ਨਾਲ ਪਕਵਾਨ ਲੈ ਕੇ ਆਉਂਦਾ ਹੈ ਅਤੇ ਮਹਾਰਾਜ ਜੀ ਉਸਨੂੰ ਇਹ ਬਚਨ ਕਰਦੇ ਹਨ ਕਿ ਦੋ ਪ੍ਰਕਾਰ ਦੀਆਂ ਬਿਰਤੀਆਂ ਹਨ ਪ੍ਰਾਣੀ ਦੀਆਂ। ਇੱਕ ਬਹੁਤ ਉੱਚੀ ਸੁੱਚੀ ਬਿਰਤੀ ਹੈ ਅਤੇ ਇੱਕ ਨੀਵੀਂ ਅਤੇ ਮੈਲੀ ਬਿਰਤੀ ਹੈ ਅਤੇ ਇਹ ਉਦਾਹਰਣਾਂ ਦੇ ਕੇ ਮਹਾਰਾਜ ਜੀ ਸਮਝਾਉਂਦੇ ਉਸਨੂੰ ਅਤੇ ਉਸਦੀ ਉੱਚੀ ਬਿਰਤੀ ਨੂੰ ਉਹ ਮਹਾਰਾਜ ਜੀ ਉਸਦਾ ਧਿਆਨ ਉੱਚੀ ਬਿਰਤੀ ਵੱਲ ਦਵਾਉਣਾ ਚਾਹੁੰਦੇ ਹਨ ਅਤੇ ਦੱਸਦੇ ਕਿ ਜਿਸ ਤਰ੍ਹਾਂ ਕਮਲ ਦੇ ਕੋਲ ਡੱਡੂ ਹੁੰਦਾ ਪਰ ਉਹ ਗਾਹਕ ਨਹੀਂ ਹੈ ਕਮਲ ਦਾ, ਬੇਸ਼ੱਕ ਕੋਲ ਹੈ ਪਰ ਉਸਦੀ ਬਿਰਤੀ ਨਹੀਂ ਹੈ ਕਮਲ ਨਾਲ ਲੈਣ ਦੇਣ ਕਰਨ ਦੀ ਅਤੇ ਪੌਰਾ ਕਮਲ ਤੋਂ ਕਾਫੀ ਦੂਰ ਉੱਤੇ ਹੀ ਰਹਿੰਦਾ ਅਤੇ ਉਹ ਉੱਥੋਂ ਹੀ ਉਸਦੀ ਮਹਿਕ ਲੈ ਕੇ ਆਨੰਦ ਮਾਣਦਾ ਔਰ ਰਾਤ ਨੂੰ ਖਿੜਨ ਵਾਲਾ ਕਮਲ ਕਦੀ ਵੀ ਚੰਦਰਮਾ ਨੂੰ ਨਹੀਂ ਮਿਲਦਾ, ਉਸਨੂੰ ਮਿਲਣ ਦੀ ਆਸ ਵੀ ਨਹੀਂ ਹੈ ਪਰ ਫਿਰ ਵੀ ਉਹ ਚੰਦਰਮਾ ਨੂੰ ਦੂਰੋਂ ਹੀ ਨਮਸਕਾਰਾਂ ਕਰਦਾ ਹੈ। ਇੱਥੋਂ ਆਪਾਂ ਇੱਕ ਚੀਜ਼ ਪਰਮਾਤਮਾ ਪਰਮੇਸ਼ਰ ਜੀ ਦਾ ਸੁਭਾਅ ਦੇਖਣਾ ਹੈ ਜੀ ਕਿ ਆਪਾਂ ਸਾਰਿਆਂ ਨੂੰ ਪਿਛਲੀ ਭਗਤੀ ਉਹ ਵੀ ਉਸਦਾ ਵੀ ਹਿਸਾਬ ਹੋਣਾ ਹੈ ਜੀ, ਹੁਣ ਵਾਲੀ ਭਗਤੀ ਦਾ ਵੀ ਹਿਸਾਬ ਹੋਣਾ ਹੈ। ਸਾਰਿਆਂ ਨੂੰ ਪਰਮੇਸ਼ੁਰ ਜੀ ਭਾਵੇਂ ਨਾਮ ਹੀ ਮਿਲਣ ਪਰ ਮਹਾਰਾਜ ਜੀ ਕਹਿੰਦੇ ਕਿ ਦੇਖ ਕਿ ਜਿਹੜਾ ਚੰਦਰਮਾ ਨੂੰ ਦੂਰੋਂ ਨਮਸਕਾਰਾਂ ਕਰਦਾ ਹੈ ਕਮਲ, ਮਹਾਰਾਜ ਜੀ ਉਸਦੀ ਉਸਤਤ ਕਰਦੇ ਹਨ, ਭਾਵੇਂ ਉਹ ਕਮਲ ਕਦੀ ਨਹੀਂ ਉਸਨੂੰ ਮਿਲੇਗਾ। ਸੋ ਆਪਣਾ ਭਾਵੇਂ ਜੇ ਮੇਲ ਨਹੀਂ ਵੀ ਹੁੰਦਾ ਅਤੇ ਜੇ ਆਪਾਂ ਪਰਮਾਤਮਾ ਨੂੰ ਨਮਸਕਾਰਾਂ ਕਰਦੇ ਹਾਂ ਨਿਭ ਨਿਭ ਕੇ ਅਤੇ ਆਪਾਂ ਪਰਵਾਨ, ਪਰ ਇਹ ਗੱਲ ਮੁਸ਼ਕਲ ਹੈ ਜੀ, ਇਸ ਨੂੰ ਸਮਝ ਲੈਣਾ ਥੋੜ੍ਹਾ। ਪਰਮਾਤਮਾ ਨੂੰ ਕਦੀ ਨਮਸਕਾਰ ਆਪਾਂ ਕਰ ਨਹੀਂ ਸਕਦੇ ਜਿੰਨਾ ਚਿਰ ਆਪਾਂ ਦੁਨੀਆਂ ਵਿੱਚ, ਜਿੰਨਾ ਚਿਰ ਆਪਣਾ ਮਨ ਦੁਨੀਆਂ ਵਿੱਚ ਹੈ। ਨਮਸਕਾਰ ਉਦੋਂ ਉਸ ਨੂੰ ਹੁੰਦੀ ਹੈ ਜਦੋਂ ਸਿਰਫ ਉਹ ਹੀ ਸਾਹਮਣੇ ਰਹਿ ਜਾਵੇ, ਜਦੋਂ ਸਿਰਫ ਪਰਮਾਤਮਾ ਹੀ ਸਾਹਮਣੇ ਰਹਿ ਜਾਵੇ, ਬਾਕੀ ਸਭ ਕੁਛ ਪਿੱਛੇ ਹੋ ਜਾਵੇ, ਉਦੋਂ ਨਮਸਕਾਰ ਕਰ ਸਕਦੇ। ਇਸ ਲਈ ਆਸਾਨ ਨਹੀਂ ਹੈ, ਜਾਪਦਾ ਆਸਾਨ ਹੈ ਕਿ ਨਮਸਕਾਰ ਹੀ ਕਰਨੀ ਹੈ, ਨਹੀਂ, ਪਰ ਇਹ ਬਹੁਤ ਔਖਾ ਹੈ। ਅਤੇ ਫਿਰ ਕਹਿੰਦੇ ਕਿ ਜਿਸ ਤਰ੍ਹਾਂ ਚਿੜਚਿੜ ਅੰਮ੍ਰਿਤ ਦੁੱਧ ਦੇ ਬਿਲਕੁਲ ਪਾਸ ਹੈ ਪਰ ਉਸਦੀ ਬਿਰਤੀ ਨੀਵੀਂ ਹੈ, ਅਤੇ ਇਸ ਕਰਕੇ ਉਹ ਖੂਨ ਚੂਸਦਾ ਹੈ, ਖੂਨ ਦਾ ਵਪਾਰੀ ਹੈ, ਅੰਮ੍ਰਿਤ ਦਾ ਵਪਾਰੀ ਨਹੀਂ ਹੈ। ਫਿਰ ਬਚਨ ਕਰਦੇ, ਪੰਡਿਤ ਸੰਗ ਵਸੇ ਜਨ ਮੂਰਖ, ਆਗਮ ਸਾਸ ਸੁਨੇ, ਆਪਣਾ ਆਪ ਤੂੰ ਕਬਹੂ ਨ ਛੋੜ, ਸਵਾਨ ਪੂਛ ਜਿਉਂ ਰੇ। ਕਹਿੰਦੇ ਕਿ ਕੋਈ ਬਹੁਤ ਗਿਆਨਵਾਨ ਪੰਡਿਤ ਹੋਵੇ, ਪ੍ਰਾਣੀ ਹੋਵੇ, ਅਤੇ ਉਹਦੇ ਕੋਲ ਕੋਈ ਪ੍ਰਾਣੀ, ਪੰਡਿਤ ਸੰਗ ਵਸੇ ਜਨ ਮੂਰਖ, ਉਹਦੇ ਨਾਲ ਕੋਈ ਰਹਿੰਦਾ ਹੋਵੇ ਪ੍ਰਾਣੀ, ਅਤੇ ਰੋਜ਼ ਉਹਦੇ ਕੋਲੋਂ ਵੇਦਾਂ ਔਰ ਸ਼ਾਸਤਰਾਂ ਦਾ ਪਾਠ ਸੁਣੇ, ਪਰਮੇਸ਼ੁਰ ਜੀ ਬਾਰੇ ਬਚਨ ਸੁਣੇ, ਪਰ ਉਹ ਉਸਦਾ ਸੁਭਾਅ ਬਦਲੇ ਹੀ ਨਾ, ਅਤੇ ਮਹਾਰਾਜ ਜੀ ਉਸਨੂੰ ਮੂਰਖ ਆਖਦੇ ਹਨ। ਮੂਰਖ, ਪੰਡਿਤ ਸੰਗ ਵਸੇ ਜਨ ਮੂਰਖ, ਆਗਮ ਸਾਸ ਸੁਣੇ, ਵੇਦ ਸ਼ਾਸਤਰ ਸੁਣੇ, ਆਪਣਾ ਆਪ ਤੂੰ ਕਬਹੂ ਨ ਛੋੜ, ਸਵਾਨ ਪੂਛ ਜਿਉਂ ਰੇ। ਇੱਕ ਪਖੰਡੀ ਨਾਮ ਨ ਰਾਚੈ, ਇੱਕ ਹਰ ਹਰ ਚਰਨੀ ਰੇ, ਪੂਰਬ ਲਿਖਿਆ ਪਾਵਸ ਨਾਨਕ, ਰਸਨਾ ਨਾਮ ਜਪ ਰੇ। ਅਤੇ ਸਮਝਾਉਂਦੇ ਹਨ ਸਾਲਸ ਰਾਏ ਨੂੰ ਕਿ ਇਹਨਾਂ ਦੋ ਬਿਰਤੀਆਂ ਦਾ ਸਦਕਾ ਹੀ ਦੁਨੀਆਂ ਵਿੱਚ ਕੁਛ ਲੋਕ ਤਾਂ ਬਿਲਕੁਲ ਨਾਮ ਵਾਲੇ ਪਾਸੇ ਨਹੀਂ ਲੱਗਦੇ। ਇੱਕ ਪਾਖੰਡੀ ਨਾਮ ਨਾ ਰਾਚੇ, ਪਾਖੰਡੀ ਤੋਂ ਭਾਵ ਕਿ ਜੋ ਪਰਮਾਤਮਾ ਵਾਲੇ ਪਾਸੇ ਨਹੀਂ ਹੈ, ਜੋ ਝੂਠਾ ਵਿਖਾਵਾ ਕਰਦਾ ਹੈ, ਝੂਠਾ ਅਡੰਬਰ ਕਰਦਾ ਹੈ, ਉਹ ਪਖੰਡ ਹੈ, ਕਿਉਂਕਿ ਸਭ ਝੂਠ ਹੈ। ਮਾਇਆ ਦੇ ਜਿੰਨੇ ਵਿਖਾਵੇ ਹਨ ਝੂਠੇ ਹਨ, ਇਸ ਲਈ ਮਹਾਰਾਜ ਜੀ ਇਸ ਨੂੰ ਪਖੰਡ ਆਖਦੇ ਹਨ। ਇੱਕ ਪਾਖੰਡੀ ਨਾਮ ਨਾ ਰਾਚੇ, ਇੱਕ ਹਰ ਹਰ ਚਰਨੀ ਰੇ, ਅਤੇ ਕਹਿੰਦੇ ਇੱਕ ਇਸ ਤਰ੍ਹਾਂ ਦੇ ਪ੍ਰਾਣੀ ਕਿ ਉਹ ਰਹਿੰਦੇ ਹੀ ਪਰਮੇਸ਼ੁਰ ਜੀ ਦੇ ਚਰਨਾਂ ਵਿੱਚ, ਉਹਨਾਂ ਦੀ ਬਿਰਤੀ ਉਹ ਪਰਾਂ ਹੁੰਦੇ ਹੀ ਨੇ, ਇੱਕ ਉਹਦੇ ਚਰਨਾਂ ਵੱਲ ਆਉਂਦੇ ਹੀ ਨਹੀਂ ਅਤੇ ਇੱਕ ਉਹਦੇ ਚਰਨਾਂ ਤੋਂ ਪਰਾਂ ਹੁੰਦੇ ਹੀ ਨਹੀਂ। ਅਤੇ ਕਹਿੰਦੇ ਕਿ ਇਹ ਇਹਨਾਂ ਦੋ ਬਿਰਤੀਆਂ ਦੇ ਸਦਕੇ ਹੀ ਹੈ, ਜਿਹਦੀ ਬਿਰਤੀ ਉੱਤਮ ਹੈ ਉਹਦੇ ਚਰਨਾਂ 'ਚ ਵਾਸਾ ਕਰਦਾ ਹੈ, ਅਤੇ ਜਿਹਦੀ ਬਿਰਤੀ ਮਲੀਨ ਹੈ, ਨੀਵੀਂ ਹੈ, ਉਹਦਾ ਵਾਸਾ ਦੁਨਿਆਵੀ ਪਦਾਰਥਾਂ 'ਚ ਰਹਿੰਦਾ ਹੈ। ਪੂਰਬ ਲਿਖਿਆ ਪਾਵਸ ਨਾਨਕ, ਮਹਾਰਾਜ ਜੀ ਕਹਿੰਦੇ ਕਿ ਹੋਇਆ ਇਸ ਤਰ੍ਹਾਂ ਕਿਉਂ ਕਿ ਇਹਨਾਂ ਦੇ ਪਿਛਲੇ ਕਰਮ ਹਨ, ਜਿੰਨੇ ਪਿੱਛੇ ਨਾਮ ਨਹੀਂ ਜਪਿਆ ਉਹਨੇ ਹੁਣ ਵੀ ਨਹੀਂ ਜਪਣਾ, ਅਤੇ ਜਿੰਨੇ ਪਿੱਛੇ ਜਪਿਆ ਹੈ ਉਹਨੇ ਹੁਣ ਵੀ ਜਪਣਾ ਹੈ। ਸੋ ਆਪਣਾ ਸਾਨੂੰ ਨਹੀਂ ਜਾਪਦਾ ਜੀ ਕਿ ਆਪਾਂ ਕਿ ਸਾਡੀ ਸੰਗਤ ਹੁਣੇ ਹੁਣੇ ਹੀ ਆਈ ਹੈ ਉਹਦੇ ਚਰਨਾਂ 'ਚ, ਸਾਨੂੰ ਜਾਪਦਾ ਹੈ ਕਿ ਪੁਰਾਣੀ ਭਗਤੀ ਹੈ ਬਹੁਤ। ਪੂਰਬ ਲਿਖਿਆ ਪਾਵਸ ਨਾਨਕ, ਰਸਨਾ ਨਾਮ ਜਪ ਰੇ। ਅਤੇ ਕਹਿੰਦੇ ਕਿ ਜਿਸ ਤਰ੍ਹਾਂ ਪੂਰਬਲੇ ਕਰਮ ਕਮਾਏ ਹੋਏ ਹਨ ਉਸ ਤਰ੍ਹਾਂ ਪੁਰਾਣੇ ਚੱਲ ਰਹੇ ਹਨ, ਪਰ ਕਹਿੰਦੇ ਕਿ ਜੇ ਪਿੱਛੇ ਨਾਮ ਨਹੀਂ ਵੀ ਜਪਿਆ ਤਾਂ ਤੂੰ ਹੁਣ ਜਪ ਲੈ, ਜੇ ਤੇਰੇ ਮੱਥੇ ਤੇ ਨਹੀਂ ਵੀ ਲਿਖਿਆ ਕਿ ਤੂੰ ਨਾਮ ਜਪਣਾ ਹੈ, ਤੂੰ ਰਸਨਾ ਨਾਮ, ਰਸਨਾ ਨਾਲ ਬੋਲ ਕੇ ਨਾਮ ਜਪ। ਪਹਿਲਾਂ ਬੋਲ ਕੇ ਜਪਣਾ ਪੈਂਦਾ ਹੈ ਜੀ, ਫਿਰ ਅੱਗੇ ਜਾ ਕੇ ਤੇ ਬੋਲਣਾ ਬੰਦ ਹੋ ਜਾਂਦਾ ਹੈ। ਤੇ ਮਹਾਰਾਜ ਜੀ ਇਸ ਰਸਤੇ ਤੇ ਪਾਉਂਦੇ ਸਾਲਸਰਾਏ ਨੂੰ ਕਿ ਤੂੰ ਨਾਮ ਜਪ ਬੋਲ ਕੇ, ਤੇ ਜੇ ਤੇਰੇ ਮੱਥੇ ਤੇ ਨਹੀਂ ਵੀ ਲਿਖਿਆ ਤੇ ਉਹ ਨਿੱਤ ਲਿਖਦਾ ਰਹਿੰਦਾ ਹੈ, ਉਹ ਨਿੱਤ ਲਿਖਦਾ ਰਹਿੰਦਾ, ਹੁਣ ਵੀ ਲਿਖ ਦਊ। ਤੇ ਸਾਲਸਰਾਏ ਬਿਲਕੁਲ ਦੁਨਿਆਵੀ ਪ੍ਰਾਣੀ ਹੈ, ਇਹ ਸੁਣ ਕੇ ਵੀ ਉਸਦੇ ਅੰਦਰ ਅਜੇ ਵੀ ਇਹੀ ਵਿਚਾਰ ਹੈ ਕਿ ਸਤਿਕਾਰ ਹੈ ਬਹੁਤ ਮਹਾਰਾਜ ਜੀ ਹੋਣਾਂ ਲਈ, ਪਰ ਪਰਮੇਸ਼ਰ ਜੀ ਵਾਲੇ ਪਾਸੇ ਲੱਗਣ ਦਾ ਅਜੇ ਵੀ ਨਹੀਂ ਉਸਦਾ ਰੁੱਖ ਹੋਇਆ। ਅਜੇ ਵੀ ਕਹਿੰਦਾ ਹੈ ਜੀ ਕਿ ਉਹ 100 ਰੁਪਇਆ ਮਹਿਮਾਨੀ ਪ੍ਰਵਾਨ ਕਰੋ, ਮੇਰਾ ਮਨ ਖੁਸ਼ ਹੋਏਗਾ। ਤੇ ਮਹਾਰਾਜ ਜੀ ਲੈਂਦੇ ਨੇ, ਕਹਿੰਦੇ ਭਾਈ ਉਹ ਮਹਿਮਾਨੀ ਤੇ ਅਸੀਂ ਤਾਂ ਲਈਏ ਜੇ ਇਹ ਲਾਲ ਵੇਚਦੇ ਹੋਈਏ, ਅਸੀਂ ਲਾਲ ਵੇਚਦੇ ਹੀ ਨਹੀਂ, ਤੇ ਉਹ ਮਹਿਮਾਨੀ ਕਿਸ ਤਰ੍ਹਾਂ ਰੱਖ ਸਕਦੇ ਹਾਂ। ਫਿਰ ਕਹਿੰਦਾ ਜੀ ਬਹੁਤ ਪਿਆਰ ਨਾਲ ਭੋਜਨ ਤਿਆਰ ਕਰਵਾ ਕੇ ਲਿਆਉਂਦੇ ਹਨ, ਮਠਿਆਈ ਹੈ ਨਾਲ, ਮੇਵੇ ਹਨ, ਤੇ ਇਹਨਾਂ ਨੂੰ ਭੋਗ ਲਾਓ। ਮਹਾਰਾਜ ਜੀ ਕਹਿੰਦੇ ਹਾਂ ਅਸੀਂ ਪਕਵਾਨ ਛਕਦੇ, ਮਠਿਆਈਆਂ ਵੀ ਛਕਦੇ, ਮੇਵੇ ਵੀ ਛਕਦੇ, ਪਰ ਤੇਰੇ ਪਕਵਾਨਾਂ ਮਠਿਆਈਆਂ ਮੇਵਿਆਂ ਨਾਲੋਂ ਥੋੜ੍ਹੇ ਵੱਖਰੇ ਹਨ ਸਾਡੇ ਇਹ ਪਕਵਾਨ। ਅਤੇ ਫਿਰ ਬਚਨ ਕੀਤਾ, ਕਹਿੰਦੇ ਪ੍ਰੀਤ ਪਕਵਾਨ ਸੋ ਭੋਜਨ ਕਹੀਏ, ਕਿ ਪਰਮੇਸ਼ੁਰ ਜੀ ਨਾਲ ਪ੍ਰੇਮ ਇਹ ਭੋਜਨ ਹੈ ਸਾਡਾ, ਪਰਮੇਸ਼ੁਰ ਜੀ ਨਾਲ ਪ੍ਰੀਤੀ ਇਹ ਸਾਡਾ ਭੋਜਨ ਹੈ। ਪ੍ਰੀਤ ਪਕਵਾਨ ਸੋ ਭੋਜਨ ਕਹੀਏ, ਲੂਚੀ ਲੋਚਾ ਪੂਰੀ ਇਹ ਸਾਡਾ ਕੜਾਹ ਪੂਰੀ ਹੈ। ਮਿਠਿਆਈ ਮੁੱਖ ਹਰ ਹਰ ਬੋਲੇ, ਅਤੇ ਮੁੱਖੋਂ ਹਰ ਹਰ ਬੋਲਣਾ ਇਹ ਸਾਡੀ ਮਠਿਆਈ, ਇਹ ਅਸੀਂ ਮਠਿਆਈ ਛਕਦੇ ਹਾਂ। ਮਠਿਆਈ ਮੁੱਖ ਹਰ ਹਰ ਬੋਲੇ ਤਾਂ ਮਨ ਰਹੇ ਹਜੂਰੀ, ਸੁਣ ਸਾਲਸ ਤੂੰ ਪਾਈ ਮੇਰੇ, ਸਮਝ ਪਈ ਤਾਂ ਹੋਏ ਨਿਬੇਰੇ। ਇਹ ਬਹੁਤ ਪਿਆਰਾ ਬਚਨ ਹੈ, ਸੁਣ ਸਾਲਸ, ਕਿਉਂਕਿ ਸਾਲਸ ਦੀ ਬੁੱਧੀ ਨਹੀਂ ਹੈ ਪਰਮੇਸ਼ੁਰ ਜੀ ਦੀਆਂ ਗੱਲਾਂ ਸੁਣਨ ਬਾਰੇ ਜੇ, ਅਤੇ ਉਸਨੂੰ ਫਿਰ ਸੰਬੋਧਨ ਕਰਕੇ ਆਖਦੇ ਹਨ, ਸੁਣ ਸਾਲਸ ਤੂੰ ਪਾਈ ਮੇਰੇ, ਸਮਝ ਪਈ ਤਾਂ ਹੋਏ ਨਿਬੇਰੇ। ਜੇ ਤੇਰੇ ਅੰਦਰ ਸਮਝ ਪੈ ਗਈ ਹੈ ਇਸ ਗੱਲ ਦੀ ਤਾਂ ਤੇਰਾ ਨਿਬੇੜਾ ਹੋ ਗਿਆ ਹੈ। ਦੇਖੋ ਮਹਾਰਾਜ ਜੀ ਕਿੰਨੇ ਦਿਆਲ ਹਨ, ਕਿ ਜੇ ਤੇਰੇ ਅੰਦਰ ਸਮਝ ਪੈ ਗਈ ਹੈ ਇਸ ਗੱਲ ਦੀ, ਜੇ ਤੂੰ ਅੱਜ ਤੋਂ ਬਾਅਦ ਇਹ ਮਠਿਆਈ ਛਕਿਆ ਕਰੇਗਾ, ਇਹ ਪਕਵਾਨ ਛਕਿਆ ਕਰੇਗਾ, ਇਹ ਮੇਵੇ ਛਕਿਆ ਕਰੇਗਾ, ਤੇ ਤੇਰਾ ਨਿਬੇੜਾ ਅੱਜ ਹੀ ਹੋ ਗਿਆ। ਨਿਬੇੜਾ ਮਹਾਰਾਜ ਜੀ ਪਹਿਲਾਂ ਕਰਦੇ, ਨਿਬੇੜਾ ਪਹਿਲਾਂ ਕਰਦੇ ਹਨ, ਨਾਮ ਬਾਅਦ ਵਿੱਚ ਜਪਾਉਂਦੇ। ਸਮਝ ਪਈ ਤਾਂ ਹੋਏ ਨਿਬੇੜੇ, ਕਿਉਂਕਿ ਮਹਾਰਾਜ ਜੀ ਦੇਖ ਰਹੇ ਹਨ ਕਿ ਇਹਨੂੰ ਸਮਝ ਪੈ ਨਹੀਂ ਰਹੀ ਅੱਜ। ਸੁਣ ਸਾਲਸ ਤੂੰ ਪਾਈ ਮੇਰੇ, ਸਮਝ ਪਈ ਤਾਂ ਹੋਏ ਨਿਬੇੜੇ। ਮੇਵਾ ਮਿਲਨ ਤੁਮਾਰਾ ਕਹੀਏ, ਤੇ ਪਰਮੇਸ਼ੁਰ ਜੀ ਨੂੰ ਮਿਲਣਾ ਇਹ ਮੇਵਾ ਹੈ, ਪਰਮੇਸ਼ੁਰ ਜੀ ਨੂੰ ਮਿਲਣਾ ਮੇਵਾ ਹੈ। ਮੇਵਾ ਮਿਲਨ ਤੁਮਾਰਾ ਕਹੀਏ, ਸੱਤ ਕੇ ਬਾਗੇ ਜੋੜੇ, ਖਾਵਣ ਖਾਏ ਅਗਾਵੇ ਸੋਈ, ਜੋ ਬਿਖ ਤੇ ਮਨੂਆ ਮੋੜੇ। ਤੇ ਇਹ ਖਾਣਾ ਖਾਣਾ ਚਾਹੀਦਾ ਹੈ, ਤੇ ਮਨ ਨੂੰ ਦੁਨਿਆਵੀ ਰਸਾਂ ਤੋਂ ਮੋੜਨਾ ਚਾਹੀਦਾ ਹੈ, ਦੁਨਿਆਵੀ ਰਸਾਂ ਤੋਂ ਮਨ ਨੂੰ ਮੋੜ ਕੇ ਰੱਖਣਾ ਚਾਹੀਦਾ ਹੈ। ਇਹ ਬਚਨ ਸੁਣ ਕੇ ਜੋ ਸਾਲਸ ਰਾਏ ਦਾ ਨੌਕਰ ਪਕਵਾਨ ਸਿਰ ਤੇ ਚੁੱਕ ਕੇ ਲਿਆਇਆ ਸੀ, ਉਸ ਦਾ ਨਾਮ ਅਦਰਖਾ ਸੀ। ਅਦਰਖਾ ਉਹ ਵੀ ਕੋਲ ਬੈਠਾ ਹੋਇਆ ਹੈ ਤੇ ਇਹ ਬਚਨ ਸੁਣ ਕੇ ਉਸ ਤੇ ਬਹੁਤ ਅਸਰ ਹੁੰਦਾ ਹੈ ਤੇ ਉਸਦਾ ਦਿਲ ਭਰ ਆਉਂਦਾ ਹੈ ਤੇ ਉਹ ਪਰੇ ਦਿਲ ਨਾਲ ਉੱਠ ਕੇ ਮਹਾਰਾਜ ਜੀ ਨੂੰ ਡੰਡੌਤ ਵੰਦਨਾ ਕਰਦਾ ਹੈ। ਡੰਡੌਤ ਵੰਦਨਾ ਕਰਦਾ ਹੈ ਤੇ ਫਿਰ ਖੜਾ ਹੋ ਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਜੀ ਆਪਣੀ ਸ਼ਰਨ ਵਿੱਚ ਰੱਖ ਲਓ, ਆਪਣੀ ਸ਼ਰਨ ਵਿੱਚ ਰੱਖ ਲਓ, ਮੈਨੂੰ ਤੁਸੀਂ ਪਰਮੇਸ਼ੁਰ ਦਿਖਾਉਂਦੇ ਹੋ ਤੇ ਪਰਮੇਸ਼ੁਰ ਸੁਣਿਆ ਹੈ ਕਿ ਦੀਨ ਦਿਆਲ ਹੈ। ਮੈਂ ਦੁਨੀਆਂ ਦੀ ਅੱਗ ਵਿੱਚ ਜਲ ਰਿਹਾ ਹਾਂ, ਮੈਨੂੰ ਬਚਾ ਲਓ, ਮੇਰੇ 'ਤੇ ਤਰਸ ਕਰੋ। ਸੁਣੀਦਾ ਹੈ ਕਿ ਪਰਮੇਸ਼ੁਰ ਗਰੀਬ ਨਵਾਜ ਹੈ, ਮੈਂ ਬਹੁਤ ਗਰੀਬ ਹਾਂ, ਮੇਰੇ 'ਤੇ ਮਿਹਰ ਕਰੋ, ਮੈਨੂੰ ਦੁਨੀਆਂ ਦੀ ਅੱਗ 'ਚੋਂ ਬਚਾ ਲਓ ਅਤੇ ਆਪਣੀ ਸ਼ਰਨ ਵਿੱਚ ਰੱਖੋ। ਮਹਾਰਾਜ ਜੀ ਉਹਦੇ 'ਤੇ ਬਹੁਤ ਪਸੀਜ ਜਾਂਦੇ ਹਨ ਉਸਦਾ ਅੰਦਰ ਦੇਖ ਕੇ ਅਤੇ ਫਿਰ ਸਾਲਸ ਰਾਏ ਨੂੰ ਸੰਬੋਧਨ ਕਰਕੇ ਫਿਰ ਇਹ ਬਚਨ ਕੀਤਾ, ਕਿਉਂਕਿ ਸਾਲਸ ਰਾਏ ਦੀ ਜੋ ਸੁਰਤੀ ਹੈ ਉਹ ਮਾਇਆ ਵਿੱਚ ਹੋਣ ਕਰਕੇ ਉਹ ਸ਼ਾਹ ਬਣਿਆ ਬੈਠਾ ਹੈ, ਸਾਰੀ ਉਮਰ ਸ਼ਾਹ ਰਿਹਾ ਹੈ ਬਹੁਤ ਵੱਡਾ, ਅਤੇ ਉਸ ਵਿੱਚ ਉਹ ਅਮੀਰ ਹੋਣ ਦਾ ਹਉਮੈ ਹੰਕਾਰ ਹੈ। ਅਤੇ ਫਿਰ ਮਹਾਰਾਜ ਜੀ ਕਹਿੰਦੇ ਉੱਤਮ ਜਨਮ ਸੋ ਸਾਕਤ ਕਹੀਏ। ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰਾਣੀ ਸਾਲਸ ਜੀ ਜਿਹੜਾ ਪ੍ਰਾਣੀ ਆਪਣੇ ਆਪ ਨੂੰ ਉੱਤਮ ਗਿਣਦਾ ਹੈ ਉਹ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਾਕਤ ਹੈ। ਸਾਕਤ ਹੁੰਦਾ ਕਿ ਮਾਇਆ ਦਾ ਪੁਜਾਰੀ। ਜਿਹੜਾ ਪ੍ਰਾਣੀ ਆਪਣੇ ਆਪ ਨੂੰ ਉੱਤਮ ਗਿਣਦਾ ਹੈ ਉਹ ਮਾਇਆ ਦਾ ਪੁਜਾਰੀ ਹੈ, ਉਹ ਸਾਕਤ ਹੈ। ਅਤੇ ਸਾਕਤ ਪਰਮੇਸ਼ੁਰ ਜੀ ਨੂੰ ਚੰਗੇ ਨਹੀਂ ਲੱਗਦੇ। ਸਾਕਤ ਬਣ ਕੇ ਕੋਈ ਪਰਮੇਸ਼ੁਰ ਜੀ ਦੀ ਮਿਹਰ ਨਹੀਂ ਲੈ ਸਕਦਾ। ਉੱਤਮ ਜਨਮ ਜਿਹੜਾ ਆਪਣੇ ਆਪ ਜਿਹੜਾ ਆਪਣਾ ਜਨਮ ਉੱਤਮ ਗਿਣਦਾ ਹੈ ਉਹ ਸਾਕਤ ਹੈ। ਉੱਤਮ ਜਨਮ ਸੋ ਸਾਕਤ ਕਹੀਏ, ਕਹਿੰਦੇ ਅਸੀਂ ਉਸਨੂੰ ਸਾਕਤ ਕਹਿੰਦੇ। ਜਿਹੜਾ ਆਪਣੇ ਆਪ ਨੂੰ ਉੱਤਮ ਗਿਣਦਾ ਹੈ ਅਸੀਂ ਉਸਨੂੰ ਸਾਕਤ ਕਹਿੰਦੇ ਹਾਂ। ਨੀਚ ਨਾਰਾਇਣ ਪਾਇਆ, ਅਤੇ ਜਿਹੜਾ ਆਪਣੇ ਆਪ ਨੂੰ ਨੀਚ ਗਿਣਦਾ ਹੈ ਉਹ ਨਾਰਾਇਣ ਨੂੰ ਪਾ ਲੈਂਦਾ। ਜਿਹੜਾ ਆਪਣੇ ਆਪ ਨੂੰ ਨੀਚ ਗਿਣਦਾ ਹੈ ਉਹ ਪਰਮਾਤਮਾ ਨੂੰ ਪਾ ਲੈਂਦਾ, ਉਹ ਪਰਮਾਤਮਾ ਨੂੰ ਪਾਉਂਦਾ ਹੈ। ਲੋਭ ਲਹਿਰ ਤੇ ਛੂਟੇ ਤੇਈ ਜਿਨ ਸਾਧ ਸੰਗ ਗੁਣ ਗਾਇਆ। ਅਤੇ ਇਹ ਮਾਇਆ ਦੀਆਂ ਲਹਿਰਾਂ, ਮਾਇਆ ਦੀਆਂ ਤਰੰਗਾਂ ਜੋ ਪ੍ਰਾਣੀ ਦੇ ਮਨ ਵਿੱਚ ਉੱਠਦੀਆਂ ਰਹਿੰਦੀਆਂ ਹਨ, ਲੋਭ ਲਹਿਰ, ਇਹ ਜਿੰਨਾ ਚਿਰ ਬੰਦ ਨਹੀਂ ਹੁੰਦੀਆਂ ਉਨ੍ਹਾਂ ਚਿਰ ਆਪਾਂ ਨੀਚ ਆਪਣੇ ਆਪ ਨੂੰ ਨਹੀਂ ਸਮਝ ਸਕਦੇ। ਅਤੇ ਇਹ ਉਦੋਂ ਮਹਾਰਾਜ ਜੀ ਕਹਿੰਦੇ ਬੰਦ ਹੁੰਦੀਆਂ ਜਦੋਂ ਸਾਧ ਸੰਗਤ ਵਿੱਚ ਆ ਕੇ ਪਰਮੇਸ਼ੁਰ ਜੀ ਦੇ ਗੁਣ ਗਾਏ ਜਾਣ, ਨਾਮ ਜਪਿਆ ਜਾਏ, ਕੀਰਤਨ ਕੀਤਾ ਜਾਏ। ਉੱਤਮ ਜਨਮ ਸੋ ਸਾਕਤ ਕਹੀਏ, ਨੀਚ ਨਾਰਾਇਣ ਪਾਇਆ, ਲੋਭ ਲਹਿਰ ਤੇ ਛੂਟੇ ਤੇਈ ਜਿਨ ਸਾਧ ਸੰਗ ਗੁਣ ਗਾਇਆ। ਸੁਣ ਸਾਲਸ ਇਹ ਗੋਲਾ ਤੇਰਾ ਆਪ ਨਾਰਾਇਣ ਮਾਨਾ। ਸਾਲਸ ਇਹ ਜਿਹੜਾ ਤੇਰਾ ਨੌਕਰ ਹੈ ਇਸ ਨੂੰ ਪਰਮਾਤਮਾ ਨੇ ਮੰਨ ਲਿਆ ਹੈ ਕਿ ਮੇਰਾ ਹੈ, ਆਪ ਹੀ ਹਨ ਤੇ ਉਹਨੂੰ ਭੁਲੇਖਾ ਪਾ ਰਹੇ ਹਨ ਕਿ ਜਿਸ ਤਰ੍ਹਾਂ ਪਰਮਾਤਮਾ ਕੋਈ ਹੋਰ ਹੈ। सुन साल से गोला तेरा आप नारायण माना, नानक भगता संग मिलाया उच्चे पद ठहराना। ते ए तेरा नौकर जेड़ा है ए वड्डे भगता विच इहदा नाम गिणिया जाया करू, ते उच्चे पद ठहराना ए हमेशा ही वड्डे भगता विच गिणिया जाया करू जेड़ा तेरा नौकर है। देखो इन्ने ही अंदरों बेनती कीती है डिग के नीच बन के, तो परवान हो गया भाई। फिर इस तो बाद कल नू महाराज जी हुणां ने इन्हां दोवां नू बहुत आश्चर्य खेड इत्थे हुंदा है कि गोला जो है वो तर जांदा है। तो फिर महाराज जी कल नू आपां देखांगे सालस नू की आखदे हन। तो कल नू सालस राय तो उन्हां ने अगे तुर जाना है। जे आपां जिहड़ा उन्हां प्राणियां नू आवाज़ां मारदे के देखो महाराज जी भी उस बिरती नू किन्नी नीवी बिरती दसदे हन ते नाराज हन, किन्ने उस नीवी बिरती वाले नाल नाराज हन। आपां होर प्राणी जिन्हां नू भी प्यार नाल महाराज जी दे चरणां च ला सकदे हां ये उद्यम करना है जी, इहदा बहुत वड्डा फल है, बहुत उत्तम फल है। दुनिया विच प्राणी बिरती ला बैठदा है पर इन्ने दुख हन दुनिया विच, महाराज जी कहिंदे माया जेवड दुख न कोई, ते फिर भी उत्थे ही इन्नी दुख भरी दुनिया च रहिंदा है क्योंकि उसदे पिछले कर्म इस तरह दे हन, पिछले कर्म। ते जे उह सोचे कल एक सज्जन साडे कोल आए ते उह बहुत दूसरे पासे बहुत दूर चले गए हन, असीं उहनां नूं पुछिया कि तुसीं बदलना चाहुंदे हो कि नहीं, कहिंदे जी बहुत चाहुंदा हां बदल, बहुत दुखी हां, पर एने उन्हां कर्मां दीआं एनियां गूढ़ियां मन विच लाइनां पै गईआं हन कि मन हुण उत्थों निकलना मन दा बहुत मुश्किल है। ते पहला आपां प्राणी जदों शुरू हुंदी है नाल नहीं लाउंदा ते दुनिया नाल नहीं लाउणी जी, आपां परमेश्वर जी नाल लाउणी है। ते जिन्हां ने दुनिया नाल लाई हुई है असीं उन्हें लाई है कि सुख मिलणगे, इधर अमर हो जावांगे, हमेशा ले जीवांगे, की सोच के आपां पिछलियां जो धारणा सी उह जोड़ने, अज नवी जो धारणा पढ़नी पिछलियां दे नाल पढ़नी वो है दोबारा, पर पिछलियां भी लाइना एक बार फिर उन्हां नूं आवाज मारनी। केड़े पासे चलिया सहबा ने आवाज मारिया, 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 एह ਇਹੋ ਜਿਹੀ ਜ਼ਿੰਦਗੀ ਤੇ ਕਿਹੜੇ ਪਾਸੇ ਲਾ ਲਈਆ, ਕਿਹੋ ਜਿਹੀ ਜ਼ਿੰਦਗੀ ਤੇ ਕਿਹੜੇ ਪਾਸੇ ਲਾ ਲਈਆ, ਕਿਹੋ ਜਿਹੀ ਜ਼ਿੰਦਗੀ ਤੇ ਕਿਹੜੇ ਪਾਸੇ ਲਾ ਲਈਆ, ਕਿਹੋ ਜਿਹੀ ਜ਼ਿੰਦਗੀ ਤੇ ਕਿਹੜੇ ਪਾਸੇ ਲਾ ਲਈਆ, ਕਿੱਕਲੀ ਕੀ ਸੋਚ ਕੇ ਤੂੰ ਜੱਗ ਨਾਲ ਪਾ ਲਈਆ, ਕਿੱਕਲੀ ਕੀ ਸੋਚ ਕੇ ਤੂੰ ਜੱਗ ਨਾਲ ਪਾ ਲਈਆ, ਉੱਚੀ ਆਵਾਜ਼ ਮਾਰਨੀ ਜੀ ਉਹਨਾਂ ਨੂੰ, ਉੱਚੀ ਆਵਾਜ਼ ਮਾਰਨੀ, ਉੱਚੀ ਆਵਾਜ਼ ਮਾਰਨੀ ਤਾਂ ਕਿ ਉਹਨਾਂ ਨੂੰ ਸੁਣ ਜਾ, ਕਿੱਕਲੀ ਕੀ ਸੋਚ ਕੇ ਤੂੰ ਜੱਗ ਨਾਲ ਪਾ ਲਿਆ, ਕਿੱਕਲੀ ਕੀ ਸੋਚ ਕੇ ਤੂੰ ਜੱਗ ਨਾਲ ਪਾ ਲਿਆ, ਕਿੱਕਲੀ ਕੀ ਸੋਚ ਕੇ ਤੂੰ ਜੱਗ ਨਾਲ ਪਾ ਲਿਆ, ਕਿੱਕਲੀ ਕੀ ਸੋਚ ਕਿ ਤੂੰ ਜੱਗ ਨਾਲ ਪਾ ਲਿਆ, ਕਿੱਕਲੀ ਕੀ ਸੋਚ ਕੇ ਤੂੰ ਜੱਗ ਨਾਲ ਪਾ ਲਈਆ।